ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰੀਏ, ਫਾਈਨਲੀ ਸੈਨੇਟ ਦੀਆਂ ਚੋਣਾਂ ਹੋਣ ਦਾ ਐਲਾਨ ਹੋ ਗਿਆ, ਕੀ ਵੇਰਵਾ ਜੀ?
ਬਿਲਕੁਲ ਜੀ, ਕੇਂਦਰ ਨੇ ਜੀ ਐਲਾਨ ਕਰਤਾ ਕਿ ਸੈਨੇਟ ਚੋਣਾਂ ਹੋਣਗੀਆਂ। ਇਸ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੇ ਸਾਡੇ ਉਪ ਰਾਸ਼ਟਰਪਤੀ ਸਾਹਿਬ, ਉਪ ਰਾਸ਼ਟਰਪਤੀ ਹੋਰਾਂ ਕੋਲ ਸ਼ਡਿਊਲ ਭੇਜਿਆ ਸੀ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ
ਜੀ।
ਜਿਹੜਾ ਸ਼ਡਿਊਲ ਉਹਨਾਂ ਕੋਲ ਗਿਆ, ਉਹਨਾਂ ਨੇ ਉਸੇ ਸ਼ਡਿਊਲ ਨੂੰ ਮਨਜ਼ੂਰੀ ਦੇ ਦਿੱਤੀ ਆ, ਔਰ ਉਸ ਸ਼ਡਿਊਲ ਦੇ ਮਨਜ਼ੂਰੀ ਹੋਣ ਦੇ ਨਾਲ ਹੀ ਤਰੀਕਾਂ ਸਾਹਮਣੇ ਆ ਗਈਆਂ। ਪਿਛਲੇ 25 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੇ ਸੈਨੇਟ ਚੋਣਾਂ ਦੀ ਬਹਾਲੀ ਦੇ ਲਈ ਅਤੇ ਉਸ ਦੇ ਨਾਲ ਹੀ ਜਿਹੜਾ ਯੂਨੀਵਰਸਿਟੀ ਨੂੰ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਸੀ ਉਹਨੂੰ ਲੈ ਕੇ ਹੜਤਾਲ 'ਤੇ ਸੀ। ਉਹ ਤਾਂ ਉਹਨਾਂ ਨੇ ਵਾਪਸ ਲੈ ਲਿਆ ਸੀ, ਪਰ ਸੈਨੇਟ ਚੋਣਾਂ ਬਹਾਲ ਕਰਨ ਤੋਂ ਬਾਅਦ ਦੀ ਤਰੀਕ ਦਾ ਸ਼ਡਿਊਲ ਦਾ ਐਲਾਨ ਨਹੀਂ ਕੀਤਾ ਸੀ, ਜਿਹਨੂੰ ਲੈ ਕੇ ਵਿਦਿਆਰਥੀ ਸਪਸ਼ਟ ਸੀ ਕਿ ਅਸੀਂ ਤਦ ਤੱਕ ਪਿੱਛੇ ਨਹੀਂ ਹਟਦੇ ਜਦ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ। ਅਤੇ ਫਿਰ ਆਖਰ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ 25 ਤਰੀਕ ਤੱਕ ਆ ਜਾਏਗਾ, ਸੋ 25 ਤਰੀਕ ਤੱਕ ਨਹੀਂ ਆਇਆ ਤਾਂ ਵਿਦਿਆਰਥੀਆਂ ਨੇ ਅਗਲਾ ਅਲਟੀਮੇਟਮ ਦਿੱਤਾ ਸੀ। ਆਪਾਂ ਕੱਲ੍ਹ ਦੀ ਗੱਲ ਕਰ ਰਹੇ ਸੀ ਕਿ 3 ਦਸੰਬਰ ਨੂੰ ਬੀਜੇਪੀ ਦੇ ਦਫ਼ਤਰਾਂ ਦੇ ਘਿਰਾਓ ਦਾ ਐਲਾਨ ਹੋ ਗਿਆ ਸੀ, ਪਰ ਅੱਜ ਉਪ ਰਾਸ਼ਟਰਪਤੀ ਹੋਰਾਂ ਵੱਲੋਂ ਜਿਹੜਾ ਸ਼ਡਿਊਲ ਜਾਰੀ ਕੀਤਾ ਗਿਆ ਉਹਦੇ ਅਨੁਸਾਰ ਹੁਣ ਸਤੰਬਰ 2026 ਤੋਂ ਲੈ ਕੇ 4 ਅਕਤੂਬਰ 2026 ਦੇ ਦਰਮਿਆਨ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਏਗੀ। ਮਤਲਬ ਇਹ ਲੰਬੀ ਪ੍ਰਕਿਰਿਆ ਹੁੰਦੀ ਹੈ ਜੀ, ਉਹ ਵੋਟਰ ਬਣਨੇ, ਨਵੀਂ ਵੋਟ ਸੂਚੀ ਤਿਆਰ ਹੋਣੀ, ਸੁਧਾਈ ਹੋਣਾ, ਉਹਦੇ ਵਿੱਚ ਕਿੰਨੇ ਨਵੇਂ ਮੈਂਬਰ ਆ ਗਏ, ਸਟੂਡੈਂਟ ਕਿੰਨੇ ਆ ਗਏ, ਕੀ ਉਹ ਸਾਰੀ ਇੱਕ ਪ੍ਰਕਿਰਿਆ। ਇਸ ਲਈ ਲੰਬੀ ਪਹਿਲਕਦਮੀ, ਇਸ ਲਈ ਇਸ ਨੂੰ 7 ਸਤੰਬਰ 2026 ਤੋਂ ਲੈ ਕੇ 4 ਅਕਤੂਬਰ 2026 ਤੱਕ ਇਹਦਾ ਸ਼ਡਿਊਲ ਰੱਖਿਆ
ਜੀ।
ਪਰ ਜਿਹੜੀ ਟਰਮ ਸੀ ਉਹ 31 ਅਕਤੂਬਰ 2024 ਨੂੰ ਖਤਮ ਹੋ ਚੁੱਕੀ ਹੈ, ਜਿਹੜੀ ਮੌਜੂਦਾ ਸੈਨੇਟ ਹੈ, ਤੇ ਅਗਲੇ 4 ਸਾਲ ਲਈ ਚੋਣ ਹੁੰਦੀ ਹੈ। ਇਹਦਾ ਮਤਲਬ 2 ਸਾਲ ਪਹਿਲਾਂ ਡਿਲੇ ਹੋ ਜਾਣੇ, ਹੁਣ 24 ਤੋਂ ਬਾਅਦ 25 ਵੀ ਗਿਆ ਤੇ 26 ਤੱਕ ਵੀ ਚਲਾ ਗਿਆ
ਜੀ।
ਸੋ ਇਹਦਾ ਮਤਲਬ ਕੀ, ਹੁਣ ਅਗਲੀ ਸੈਨੇਟ ਸਿਰਫ 2 ਸਾਲ ਲਈ ਚੁਣੀ ਜਾਏਗੀ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈਗਾ। ਪਰ ਦੂਸਰੇ ਪਾਸੇ ਅੱਜ ਵਿਦਿਆਰਥੀ ਖੁਸ਼ ਸੀ, ਉਹਨਾਂ ਨੇ ਬਕਾਇਦਾ ਉੱਥੇ ਟਰੈਕਟਰ ਤੇ ਚੜ ਕੇ ਮਾਰਚ ਕੱਢਿਆ, ਭੰਗੜੇ ਪਾਏ, ਜਸ਼ਨ ਮਨਾਇਆ ਬੱਚਿਆਂ ਨੇ। ਬਿਲਕੁਲ, ਜਿੱਦਾਂ ਜਸ਼ਨ ਮਨਾਉਣੇ ਚਾਹੀਦੇ ਨੇ, ਔਰ ਖਾਸ ਕਰਕੇ ਨਵੀਂ ਪਨੀਰੀ ਜਦੋਂ ਹੱਕਾਂ ਲਈ ਤਿਆਰ ਹੁੰਦੀ ਹੈ ਤਾਂ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਲਈ ਇਹ ਜਜ਼ਬਾ ਭਰਦਾ ਕਿ ਹਾਂ, ਅਸੀਂ ਜੇ ਸਾਡੇ ਖਿਲਾਫ ਕੋਈ ਗਲਤ ਫੈਸਲਾ ਆਉਂਦਾ, ਸਾਡੇ ਹਿੱਤਾਂ ਨੂੰ ਟਕਰਾਉਂਦਾ ਕੋਈ ਫੈਸਲਾ ਆਉਂਦਾ ਤਾਂ ਅਸੀਂ ਉਹਦੇ ਨਾਲ ਨਜਿੱਠਣ ਦੇ ਕਾਬਿਲ। ਸੋ ਇਹ ਉਹਨਾਂ ਨੂੰ ਅਗਲੀਆਂ ਲੜਾਈਆਂ ਦੇ ਲਈ ਤਿਆਰ ਕਰਨ ਦਾ ਇੱਕ ਬੇਸ ਮਿਲਿਆ। ਸੋ ਇਸ ਲਈ ਉਹਨਾਂ ਨੂੰ ਜਿੱਤ ਦੀ ਖੁਸ਼ੀ ਮਨਾਉਣੀ ਚਾਹੀਦੀ ਆ। ਪਰ ਸਵਾਲ ਇੱਥੇ ਇਹ ਖੜਾ ਹੈ ਕਿ 90 ਮੈਂਬਰੀ ਸੈਨੇਟ ਹੈ, ਉਹ ਤੋਂ ਅੱਗੇ ਸਿੰਡੀਕੇਟ ਹੈ ਨਾ, ਇਹ ਸੈਨੇਟ ਸਿੰਡੀਕੇਟ ਦੇ ਜਿਹੜੇ ਹੁਣ ਚੁਣੇ ਮੈਂਬਰ ਸੀ, ਜਿਹੜੇ ਜਿਹਨਾਂ ਦਾ ਟਰਮ 31 ਅਕਤੂਬਰ 2024 ਤੱਕ ਖਤਮ ਹੋਇਆ
ਜੀ,
ਉਹਨਾਂ ਚੋਂ ਕਿੰਨਿਆਂ ਨੇ ਗਾਹਾਂ ਵੀ ਲੜਨਾ ਹੋਊਗਾ ਵਿਜੇ ਜੀ, ਕਿੰਨੇ ਨਵੇਂ ਵੀ ਆਉਣਗੇ। ਮਤਲਬ ਇਹ ਲੜਾਈ ਜਿੰਨੇ ਵਿਦਿਆਰਥੀਆਂ ਨੇ ਲੜੀ ਉਹਨਾਂ ਨੇ ਆਪਣੀ ਜਿੱਤਣ ਲਈ ਤਾਂ ਨਹੀਂ ਲੜੀ ਨਾ
ਜੀ,
ਉਹਨਾਂ ਨੇ ਇੱਕ ਸੰਸਥਾ ਨੂੰ ਬਚਾਉਣ ਦੀ ਲੜਾਈ ਲੜੀ। ਤੇ ਪਰ ਮੇਰਾ ਪਹਿਲਾਂ ਵੀ ਇਹ ਸਵਾਲ ਰਿਹਾ ਕਿ ਜਿਹੜੇ ਹੁਣ ਸੈਨੇਟ ਦੇ ਮੈਂਬਰ ਸੀ ਜਾਂ ਇਹ ਤੋਂ ਪਹਿਲਾਂ ਵੀ ਜਿਹੜੇ ਸੈਨੇਟ ਦੇ ਮੈਂਬਰ ਰਹੇ ਨੇ ਜਾਂ ਜਿਹੜੇ ਆਉਣ ਵਾਲੇ ਸਮੇਂ 'ਚ ਬਣਨ ਦੇ ਉਤਾਵਲੇ ਨੇ, ਉਹਨਾਂ ਨੇ ਇਸ ਧਰਨਿਆਂ ਦੀ ਅਗਵਾਈ ਕਿਉਂ ਨਹੀਂ ਕੀਤੀ
ਜੀ?
ਲੜਾਈ ਤਾਂ ਉਹਨਾਂ ਦੀ ਸੀ, ਜੇ ਅਹੁਦਿਆਂ ਦੇ ਹਵਾਲੇ ਨਾਲ ਦੇਖੀਏ ਤਾਂ ਉਹ ਕਿਉਂ ਨਹੀਂ ਹੈ? ਜੇ ਯੂਨੀਵਰਸਿਟੀ ਦੇ ਹਵਾਲੇ ਨਾਲ ਦੇਖੀਏ ਤਾਂ ਪੰਜਾਬ ਜਿਹਦਾ ਮਾਲਕ ਹੈ ਤਾਂ ਪੰਜਾਬ ਸਰਕਾਰ ਨੂੰ ਅਸੀਂ ਇਸ ਲਈ ਚੁਣਿਆ, ਸਰਕਾਰ ਕਿਉਂ ਨਹੀਂ ਆਈ ਲੜਾਈ ਲੜਨ? ਇਸ ਲਈ ਰਾਜਨੀਤਿਕ ਧਿਰਾਂ ਜਿਹੜੀਆਂ ਅਗਲੀ ਵਾਰ ਸੱਤਾ ਹਾਸਲ ਕਰਨਾ ਚਾਹੁੰਦੀਆਂ ਨੇ, ਜਿਹੜੀਆਂ ਕਹਿੰਦੀਆਂ ਸਾਡੇ ਹੱਥਾਂ 'ਚ ਪੰਜਾਬ ਸੁਰੱਖਿਅਤ ਰਹੂਗਾ, ਉਹ ਕਿਉਂ ਨਹੀਂ ਆਈਆਂ
ਜੀ?
ਇਹ ਸਾਰੇ ਸਵਾਲ ਅਜੇ ਵੀ ਜਿਉਂਦੇ ਤਿਉਂ ਖੜੇ ਨੇ। ਦੂਸਰੇ ਪਾਸੇ ਕੁਝ ਵਿਦਿਆਰਥੀਆਂ ਨੇ ਅਜੇ ਵੀ ਖਦਸੇ ਪ੍ਰਗਟਾਏ ਨੇ, ਉਹਨਾਂ ਨੇ ਫਿਕਰ ਪ੍ਰਗਟਾਇਆ। ਉਹ ਕਹਿੰਦੇ ਕਿ ਇਹ ਵਾਰ ਵਾਰ ਨਵੇਂ ਤਰੀਕੇ ਨਾਲ ਆਉਂਦੇ ਨੇ। ਯੂਨੀਵਰਸਿਟੀ ਤੋਂ ਪਹਿਲਾਂ ਜਿਵੇਂ ਉਹ ਐਫੀਡੈਵਿਟ ਵਾਲੇ ਪਹਿਲੂ ਤੇ ਆਏ ਕਿ ਬੱਚਿਆਂ ਤੋਂ ਐਫੀਡੈਵਿਟ ਭਰਾ ਲਓ, ਕਦੇ ਧਰਨਾ ਹੀ ਨਾ ਕਰ ਸਕਣ, ਪ੍ਰਦਰਸ਼ਨ ਨਾ ਕਰ ਸਕਣ, ਹੈ ਨਾ, ਉਸ ਤੋਂ ਪਹਿਲਾਂ ਸੈਮੀਨਾਰ ਕਰਨ 'ਤੇ ਰੋਕ ਲਾਉਣ ਦੀ ਪ੍ਰਕਿਰਿਆ ਆਈ, ਅਤੇ ਫਿਰ ਇੱਥੇ ਇਸ ਸੈਨੇਟ ਸਿੰਡੀਕੇਟ ਨੂੰ ਖਤਮ ਕਰਨ ਦੀ ਪ੍ਰਕਿਰਿਆ 'ਤੇ ਆ ਗਏ, ਅਤੇ ਫਿਰ ਚੰਡੀਗੜ੍ਹ ਵਾਲਾ ਜਿਹੜਾ ਸੋਧ ਬਿੱਲ ਨੂੰ ਲਿਆਉਣ ਦੀ ਪ੍ਰਕਿਰਿਆ 'ਚ ਆ ਗਏ। ਸੋ ਕਹਿੰਦੇ ਕਿ ਬੜੇ ਬੜੇ ਇਹ ਹਮਲੇ ਹੁੰਦੇ ਨੇ, ਮਤਲਬ ਅਜੇ ਆਉਂਦੇ ਸਮਿਆਂ 'ਚ ਵੀ ਨਵੀਆਂ ਚੁਣੌਤੀਆਂ ਨਾਲ 2-4 ਹੋਣਾ ਪੈ ਸਕਦਾ
ਜੀ।
ਇਸ ਦੇ ਨਾਲ ਨਾਲ ਉਹ ਕਹਿੰਦੇ ਠੀਕ ਹੈ, ਸਵੇਰੇ ਮੀਟਿੰਗ ਵੀ ਕਰਾਂਗੇ ਵਾਈਸ ਚਾਂਸਲਰ ਨਾਲ, ਅਤੇ ਸਵੇਰੇ ਜਿੱਤ ਦੀ ਖੁਸ਼ੀ ਵੀ ਮਨਾਵਾਂਗੇ, ਪਰ ਅਜੇ ਉਹ ਲੜਾਈ ਖੜੀ ਹੈ ਜਿਹੜੀ ਇਸ ਪ੍ਰਦਰਸ਼ਨਾਂ ਦੇ ਦੌਰਾਨ, 25 ਦਿਨਾਂ ਦੇ ਇਸ ਪ੍ਰਦਰਸ਼ਨਾਂ ਦੌਰਾਨ 31 ਸੈਕਟਰ ਦੇ ਥਾਣੇ ਦੇ ਵਿੱਚ ਬੱਚਿਆਂ ਤੇ ਇਹਨਾਂ ਦਾ ਸਾਥ ਦੇਣ ਵਾਲਿਆਂ ਦੇ ਉੱਤੇ FIR ਦਰਜ ਹੋਈਆਂ ਜੀ, ਉਹ ਵਾਪਸ ਕਰਾਉਣੀ। ਸੋ ਇਸ ਲਈ ਸਵੇਰੇ ਇੱਕ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਬੈਠਕ ਵੀ ਹੋਏਗੀ। ਉਸ ਤੋਂ ਬਾਅਦ ਉਹ ਆਪਣੇ ਵਾਈਸ ਚਾਂਸਲਰ ਤੋਂ ਵੀ ਉਹਨਾਂ ਨੇ ਸਮਾਂ ਮੰਗਿਆ, ਉਹਨਾਂ ਨਾਲ ਵੀ ਬੈਠ ਹੋਈ। ਜੇ ਪ੍ਰਸ਼ਾਸਨ ਲਿਖ ਕੇ ਦਿੰਦਾ ਹੈ ਯੂਨੀਵਰਸਿਟੀ ਦਾ ਤਾਂ ਸ਼ਾਇਦ ਉਹ ਛੇਤੀ ਰੱਦ ਹੋ ਸਕਦੇ ਨੇ, ਸੋ ਉਸ ਪ੍ਰਕਿਰਿਆ 'ਤੇ ਵੀ ਨਜ਼ਰ ਰੱਖਾਂਗੇ। ਪਰ ਸ਼ਾਬਾਸ਼ੀ ਹੈ ਇਹਨਾਂ ਨੌਜਵਾਨਾਂ ਨੂੰ ਅਤੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ, ਕਿਉਂਕਿ ਇਹ ਸਵਾਲ ਸੈਨੇਟ ਸਿੰਡੀਕੇਟ ਦਾ ਨਹੀਂ ਸੀ, ਇਹ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਦੀ ਲੜਾਈ ਸੀ, ਪੰਜਾਬ ਨੂੰ ਹੋਂਦ ਨੂੰ ਬਚਾ ਕੇ ਰੱਖਣ ਦੀ ਲੜਾਈ ਸੀ ਜਿਸ 'ਚ ਸਾਡੇ ਬੱਚਿਆਂ ਨੇ ਮੱਲ ਮਾਰੀ ਹੈ।
ਜੀ ਦੀਪਕ ਜੀ, ਇੱਕ ਰਿਪੋਰਟ ਆਈ ਹੈ, ਇੱਕ ਗੈਰ ਮੁਨਾਫਾ ਸੰਸਥਾ ਹੈਗੀ ਆ PRS ਲੈਜਿਸਲੇਟਿਵ ਰਿਸਰਚ, ਉਹਨਾਂ ਨੇ ਪੰਜਾਬ ਦੇ ਵਿੱਚ ਕਰਜ਼ਾ ਕਿੰਨਾ ਅਤੇ ਜੇ ਉਹਨੂੰ ਅਸੀਂ ਡਿਵਾਈਡ ਕਰਕੇ ਦੇਖੀਏ ਵੀ ਜਿੰਨੀ ਪੰਜਾਬ ਦੀ ਆਬਾਦੀ ਆ ਤਾਂ ਹਰ ਪੰਜਾਬ 'ਚ ਰਹਿਣ ਵਾਲੇ ਵਿਅਕਤੀ ਦੇ ਸਿਰ ਜਿਹੜਾ ਕਰਜ਼ਾ ਐਵਰੇਜ ਔਸਤ ਆਉਂਦਾ ਉਹ ਤਕਰੀਬਨ 1.25 ਲੱਖ ਰੁਪਈਏ 'ਤੇ ਪਹੁੰਚ ਗਿਆ। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਦੀ ਦੇ ਭਾਰ ਦੀ ਗੱਲ ਤੁਸੀਂ ਅਕਸਰ ਕਰਦੇ ਰਹਿੰਦੇ ਹੋ ਜੀ, ਪਰ ਜਿਹੜਾ ਇਹ ਵਾਲਾ ਇੱਕ ਪਹਿਲੂ ਆ ਇਹ ਉਸ ਚਿੰਤਾ ਉਸ ਦੀ ਫਿਕਰਮੰਦੀ ਨੂੰ ਦਰਸਾਉਂਦਾ। ਪੰਜਾਬ ਪਹਿਲੇ ਨੰਬਰ 'ਤੇ ਆ ਜੀ ਇੰਡੀਆ ਦੇ ਵਿੱਚ ਜੇ ਅਸੀਂ ਪ੍ਰਤੀ ਵਿਅਕਤੀ ਕਰਜ਼ੇ ਦੇ ਹਿਸਾਬ ਨਾਲ ਦੇਖਣਾ ਹੋਵੇ।
ਬਿਲਕੁਲ ਜੀ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਆ ਵਿਜੇ ਜੀ ਕਿ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਹੈ ਪ੍ਰਤੀ ਵਿਅਕਤੀ ਦੇ ਹਵਾਲੇ ਨਾਲ। ਜੇ ਟੌਪ 5 ਮੈਂ ਭਾਰਤ ਦੇ ਸੂਬਿਆਂ ਦੀ ਗੱਲ ਕਰਾਂ ਤਾਂ ਉਹਨਾਂ 'ਚ ਨੰਬਰ 1 ਤੇ ਜੇ ਪੰਜਾਬ ਹੈ ਤਾਂ 5ਵੇਂ ਨੰਬਰ ਦੇ ਉੱਤੇ ਬਿਹਾਰ ਹੈ। ਠੀਕ ਹੈ, ਆਪਾਂ ਮੰਨ ਸਕਦੇ ਹਾਂ ਕਿ ਬਿਹਾਰ ਦੇ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਹੈ, ਇਸ ਲਈ ਉਹਨਾਂ ਦਾ ਕਰਜ਼ੇ ਦੀ ਵੰਡ ਪ੍ਰਤੀ ਵਿਅਕਤੀ ਕਾਫੀ ਵੰਡੀ ਜਾਂਦੀ ਹੈ, ਇਸ ਲਈ ਉਹਨਾਂ ਦੀ ਘੱਟ ਹੋਏਗੀ। ਪਰ ਇਹ ਕਹਿ ਕੇ ਸਾਡਾ ਗੁਜ਼ਾਰਾ ਨੀਗਾ ਕਿ ਉਹਨਾਂ ਦੀ ਤਾਂ ਘੱਟ ਹੈ ਜੀ ਜਨਸੰਖਿਆ ਵਧੇ, ਇਹਦਾ ਮਤਲਬ ਇਹ ਥੋੜਾ ਕਿ ਅਸੀਂ ਆਪਣੀ ਗਿਣਤੀ ਉਸ ਹਿਸਾਬ ਨਾਲ ਵਧਾ ਲਈਏ।
ਜੀ 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 ਜੀ
ਹੈ ਨਾ, ਮਸਲਾ ਉਹ ਨਹੀਂ ਹੈ, ਮਸਲਾ ਇਹ ਕਿ ਅਸੀਂ ਕਰਜ਼ਾ ਕਿਵੇਂ ਘਟਾਈਏ। ਇਹ ਤੋਂ ਵੱਡੀ ਹੋਰ ਫਿਕਰਮੰਦੀ ਵਾਲੀ ਸਥਿਤੀ ਕੀ ਹੋਊਗੀ ਵਿਜੇ ਜੀ ਕਿ ਪੰਜਾਬ 'ਚ ਜਿਹੜਾ ਵੀ ਨਵਾਂ ਜਵਾਕ ਜੰਮ ਰਿਹਾ ਹੈ ਉਹ ਕਰਜ਼ੇ ਦਾ ਬੋਝ ਨਾਲ ਲੈ ਕੇ ਜੰਮ ਰਿਹਾ ਹੈ, ਉਹਦੇ ਸਿਰ ਤੇ ਜੰਮਦੇ ਦੇ ਸਿਰ ਤੇ ਕਰਜ਼ਾ ਖੜਾ ਹੈ ਤੇ ਸਾਡੀਆਂ ਸਰਕਾਰਾਂ ਹਰ ਦਿਨ ਉਹ ਕਰਜ਼ੇ 'ਚ ਵਾਧਾ ਕਰ ਰਹੀਆਂ, ਹਰ ਮਹੀਨੇ ਹੈ ਮਤਲਬ 4,000, 4,200, 4,300, 4,500 ਕਰੋੜ ਦਾ ਕਰਜ਼ਾ ਚੁੱਕਿਆ ਜਾ ਰਿਹਾ, ਐਵਰੇਜ ਇਹ ਚੱਲ ਰਹੀ ਆ। ਤੇ ਜਿਹੜੀ ਗੱਲ ਤੁਸੀਂ ਕਰਦੇ ਹੋ ਬਿਲਕੁਲ ਇਹ ਗੱਲ ਦਰੁਸਤ ਹੈ ਕਿ ਆ ਨਵੰਬਰ ਮਹੀਨਾ ਮੁੱਕ ਚੱਲਿਆ ਤੇ ਵਿੱਤੀ ਵਰ੍ਹਾ ਜਦੋਂ 31 ਮਾਰਚ ਤੱਕ ਮੁੱਕਣਾ, ਪੰਜਾਬ ਦਾ ਕਰਜ਼ਾ 4.25 ਲੱਖ ਕਰੋੜ ਤੋਂ ਪਾਰ ਹੋਣਾ ਜੀ। ਤੇ ਕਿੱਥੇ ਹੈ ਜੀ ਉਹ ਖਜ਼ਾਨਾ ਜਿਹੜਾ ਬਾਹਰ ਡੁੱਲ ਡੁੱਲ ਗਿਰਨਾ ਸੀ ਜੀ। ਮੈਂ ਨਹੀਂ ਕਹਿੰਦਾ ਕਿ ਇਹਦੇ ਲਈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਜ਼ਿੰਮੇਵਾਰ ਹੈ,
ਜੇ
ਅੱਜ ਪ੍ਰਤੀ ਵਿਅਕਤੀ ਕਰਜ਼ੇ ਦੇ ਬੋਝ ਥੱਲੇ ਦਬਿਆ ਪੰਜਾਬ ਨੰਬਰ 1 ਸੂਬਾ ਬਣ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਕੱਲੀ ਇਹ ਸਰਕਾਰ ਜ਼ਿੰਮੇਵਾਰ ਹੈ, ਇਹਦੇ ਲਈ ਪਿਛਲੀਆਂ ਸਰਕਾਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ, ਵੱਧ ਜ਼ਿੰਮੇਵਾਰ ਨੇ। ਪਰ ਇਹ ਸਰਕਾਰ ਨੇ ਲੋਕਾਂ ਤੋਂ ਵੋਟਾਂ ਇਹ ਕਹਿ ਕੇ ਲਈਆਂ ਸੀ ਕਿ ਅਸੀਂ ਬੋਝ ਘਟਾਵਾਂਗੇ। ਮੈਂ ਕਹਿੰਦਾ ਤੁਸੀਂ ਸਾਰਾ ਕਰਜ਼ਾ ਨਾ ਲਾ ਕੇ ਜਾਓ ਆਪਣੇ 5 ਸਾਲਾਂ 'ਚ, ਪਰ ਪਿਛਲਿਆਂ ਦੇ ਮੁਕਾਬਲੇ ਤੁਹਾਡਾ ਘਟਿਆ ਤਾਂ ਹੁੰਦਾ ਨਾ, ਮੂਲ ਘਟ ਰਿਹਾ ਨਾ ਵਿਆਜ ਘਟ ਰਿਹਾ, ਉਲਟਾ ਕਰਜ਼ਾ ਵੱਧ ਰਿਹਾ। ਤੇ ਜਦੋਂ ਮੈਂ ਰਿਪੋਰਟ ਦੇਖਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਜੀ, ਪੰਜਾਬ ਦੇ ਹਰ ਵਿਅਕਤੀ ਦੇ ਸਿਰ ਤੇ ਐਵਰੇਜ 1,25,000 ਦੇ ਕਰੀਬ 1.25 ਲੱਖ ਦਾ ਕਰਜ਼ਾ ਹੈ। ਤੇ ਜਦੋਂ ਕਿ ਬਿਹਾਰ ਦੇ ਤੋਂ ਸਾਡਾ 1 ਲੱਖ ਉੱਪਰ ਹੈ, ਬਿਹਾਰ ਦਾ ਸਿਰਫ 23,000 ਹੈ, ਸਾਡਾ 1,23,000 ਦਾ, ਇੱਥੋਂ ਦਾ ਜ਼ਿਆਦਾ ਪੰਜਾਬ ਨੰਬਰ 1 ਹੈ ਜੀ। ਤੇ ਜਿਹਦੇ ਵਿੱਚ 1,23,274 ਰੁਪਈਏ ਪ੍ਰਤੀ ਵਿਅਕਤੀ ਦੇ ਸਿਰ ਤੇ ਕਰਜ਼ਾ ਹੈ ਪੰਜਾਬ ਦੇ ਹਰ ਵਸਨੀਕ ਦੇ ਸਿਰ ਤੇ, ਤੇ ਲਗਭਗ 1.25 ਲੱਖ ਕਰਜ਼ਾ ਹਰ ਵਿਅਕਤੀ ਦੇ ਸਿਰ ਤੇ ਖੜਾ ਹੋਵੇ, ਅੰਦਾਜ਼ਾ ਲਾ ਲਓ ਜੀ ਫਿਰ
ਜੀ।
ਹੁਣ ਕੇਰਲਾ ਦੇ ਵਿੱਚ 1,20,444 ਹੈ, ਲਗਭਗ ਸਾਡੇ ਨੇੜੇ ਤੇੜੇ ਹੈ, ਪਰ ਉਹ ਤੋਂ ਬਾਅਦ ਵੱਡਾ ਫਰਕ ਪੈਂਦਾ
ਜੀ।
ਮਹਾਰਾਸ਼ਟਰ ਦੇ ਵਿੱਚ 65,568 ਹੈ ਪ੍ਰਤੀ ਵਿਅਕਤੀ, ਗੁਜਰਾਤ ਦੇ ਵਿੱਚ 54,655 ਪ੍ਰਤੀ ਵਿਅਕਤੀ, ਤੇ ਬਿਹਾਰ ਦੀ ਮੈਂ ਗੱਲ ਕਰ ਰਿਹਾ 5ਵੇਂ ਨੰਬਰ ਤੇ 23,220 ਹੈ
ਜੀ।
ਤੋ ਇਸ ਲਈ ਇਹ ਚਿੰਤਾ ਦਾ ਵਿਸ਼ਾ ਹੈ। ਜੇ ਤੁਸੀਂ ਸੂਬਿਆਂ ਉੱਤੇ ਮਤਲਬ ਕਿ GDP ਦਾ ਲਗਭਗ 23% ਕਰਜ਼ਾ ਦੇਖੋ ਤਾਂ ਕਿੰਨੀ ਫਿਕਰਮੰਦੀ ਵਾਲੀ ਗੱਲ ਕਿ ਸੂਬਿਆਂ ਦੇ ਉੱਤੇ ਕੁੱਲ GDP ਦਾ 23% ਦੇ ਕਰੀਬ ਕਰਜ਼ੇ ਹੈ, ਫਿਰ ਇੱਥੋਂ ਅੰਦਾਜ਼ਾ ਲਾ ਜਾਂਦਾ ਕਿ ਸੂਬੇ ਦੀ ਆਰਥਿਕ ਸਥਿਤੀ ਕਿਹੋ ਜਿਹੀ ਹੈ
ਜੀ,
ਹੈ ਨਾ। ਪੰਜਾਬ ਸਭ ਤੋਂ ਵੱਧ ਕਰਜ਼ਾ ਲੈਣ ਵਾਲਾ ਸੂਬਾ ਵੀ ਹੈ, ਉਸ ਕਤਾਰ 'ਚ ਵੀ ਅਸੀਂ ਮੋਹਰੀ ਹਾਂ, ਮਤਲਬ ਅਸੀਂ 40.35% ਪੰਜਾਬ ਨੇ ਆਪਣੇ ਜਿਹੜਾ GST ਹੈਗਾ ਉਹਦੇ ਹਵਾਲੇ ਨਾਲ ਜੇ ਆਪਾਂ ਦੇਖੀਏ, ਹੈ ਨਾ, ਮਤਲਬ ਕਿ ਉਹ ਅਸੀਂ ਸਭ ਤੋਂ ਮੋਹਰੀ ਹਾਂ। ਸੋ ਕਰਜ਼ਾ ਵੀ ਅਸੀਂ ਵੱਧ ਚੱਕ ਰਹੇ
ਜੀ
ਤੇ ਅਸੀਂ ਪ੍ਰਤੀ ਵਿਅਕਤੀ ਦੇ ਹਵਾਲੇ ਨਾਲ ਵੀ ਦੇਸ਼ ਦਾ ਪਹਿਲਾ ਸੂਬਾ ਨੰਬਰ 1 ਸੂਬਾ ਬਣ ਗਿਆ ਔਰ ਕਰਜ਼ੇ ਦਾ ਬੋਝ ਵੱਧ ਰਿਹਾ। ਪਰ ਇਸ ਨੂੰ ਘੱਟ ਕਰਨ ਦੇ ਲਈ ਨਾ ਕਦੇ ਮੈਂ ਆਰਥਿਕ ਮਾਹਿਰਾਂ ਨਾਲ ਸਰਕਾਰ ਨੂੰ ਕਦੇ ਮੰਥਨ ਕਰਦਿਆਂ ਦੇਖਿਆ, ਕਦੇ ਨਾ ਆਪਣੇ ਖਰਚਿਆਂ 'ਚ ਕਟੌਤੀ ਕਰਦਿਆਂ ਦੇਖਿਆ, ਉਲਟਾ ਅਜਿਹੇ ਈਵੈਂਟ ਕੀਤੇ ਜਾ ਰਹੇ ਨੇ। ਆਪਾਂ 350 ਸਾਲਾਂ ਦੇ ਹਵਾਲੇ ਨਾਲ ਲਗਾਤਾਰ ਗੱਲ ਕਰਕੇ ਆਏ ਹਾਂ। ਮੈਨੂੰ ਅੱਜ ਵੀ ਉੱਥੋਂ ਦੇ ਪੱਤਰਕਾਰ ਸਾਥੀ ਦੱਸ ਰਹੇ ਸੀ ਕਿ ਭਾਜੀ ਟੈਂਟ ਸਿਟੀ ਜਿਹੜੀ ਲਾਈ ਇੰਨਾ ਪੈਸਾ ਕਿਰਾਇਆ ਦੇ ਕੇ ਉਹ ਲਗਭਗ 90% ਖਾਲੀ ਰਹੀ। ਟੈਂਟ ਲਾਉਣ ਵਾਲੇ ਵੀ, ਟੈਂਟ ਦੇ ਅੰਦਰ ਸਰਵ ਕਰਨ ਵਾਲੇ ਵੀ, ਸਾਰਾ ਕੰਮ ਯੂਪੀ, ਲਖਨਊ, ਦਿੱਲੀ ਇੱਥੋਂ ਸੀ ਸਾਰਾ ਸਮਾਨ। ਮਤਲਬ ਲੇਬਰ ਨੂੰ ਪੈਸਾ ਵੀ ਬਾਹਰ ਗਿਆ, ਕੰਪਨੀ ਨੂੰ ਪੈਸਾ ਵੀ ਬਾਹਰ ਗਿਆ, ਪੰਜਾਬ ਦਾ ਪੈਸਾ ਪੰਜਾਬ ਸਰਕੂਲੇਟਰੀ ਸਰਕਾਰ ਦੇ ਖਜ਼ਾਨੇ ਚੋਂ ਨਿਕਲ ਕੇ ਸਾਰਾ ਕੰਪਨੀਆਂ ਨੂੰ ਵੀ ਗਿਆ ਹੋਵੇ ਤਾਂ ਵੀ ਹੈ, ਪਤਾ ਨਹੀਂ ਕਿੰਨੇ ਲੀਡਰਾਂ ਦੀ ਜੇਬ 'ਚ ਗਿਆ ਹੋਊਗਾ। ਮਤਲਬ ਗੁਰੂ ਦੇ ਨਾਂ 'ਤੇ ਵੀ ਤੁਹਾਨੂੰ ਠੱਗੀ ਮਾਰਨ ਲੱਗੇ, ਸ਼ਰਮ ਨਹੀਂ ਆਉਂਦੀ, ਜਾਂਚ ਕਰਾ ਕੇ ਦੇਖ ਲੈਣ, ਬਹੁਤ ਕੁਛ ਨਿਕਲਿਆ ਉਹ।
ਜਿਹੜੀ ਤੁਸੀਂ ਦੀਪਕ
ਇਹ
ਜੀ
ਵੀ ਕਰਜ਼ਾ ਵਧਾਉਂਦਾ।
ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਬਿਹਾਰ ਦੀ ਆਬਾਦੀ ਜ਼ਿਆਦਾ ਪਰ ਉੱਥੇ ਦਾ ਪ੍ਰਤੀ ਵਿਅਕਤੀ ਕਰਜ਼ਾ ਤੁਸੀਂ 23,000 ਦਾ ਅੰਕੜਾ ਦੱਸਿਆ ਹੈ ਨਾ। ਮੈਂ ਜਦੋਂ ਆਪਾਂ ਗੱਲ
220
ਹਾਂ ਮੈਂ ਜਦੋਂ ਤੁਸੀਂ ਗੱਲ ਆਪਾਂ ਕਰ ਰਹੇ ਸੀ ਮਾੜੀ ਜੀ ਕੁਇਕਲੀ ਮੈਂ ਕੈਲਕੂਲੇਸ਼ਨ ਕਰਕੇ ਵੇਖੀ ਵੀ ਬਿਹਾਰ ਦੀ ਜੇ ਆਬਾਦੀ ਅਸੀਂ ਦੇਖਦੇ ਹਾਂ ਆਬਾਦੀ 13 ਕਰੋੜ ਦੇ ਨੇੜੇ ਤੇੜੇ ਆ ਉਹਨਾਂ ਦੀ, ਅਤੇ ਇੱਥੇ ਪੰਜਾਬ ਦੀ ਆਬਾਦੀ 3.75 ਕਰੋੜ ਦੇ ਨੇੜੇ ਤੇੜੇ ਆ। ਸੋ ਜੇ ਆਪਾਂ ਇੱਕ ਮੋਟੇ ਮੋਟੇ ਤੌਰ 'ਤੇ ਹਿਸਾਬ ਲਾਈਏ ਵੀ ਬਿਹਾਰ ਦੀ ਆਬਾਦੀ ਪੰਜਾਬ ਦੀ ਆਬਾਦੀ ਨਾਲੋਂ 4 ਗੁਣਾ। ਸੋ ਜੇ ਉਹਨਾਂ ਦਾ ਕਰਜ਼ਾ 23,000 ਆ, ਜੇ ਆਪਾਂ ਉਹਨੂੰ 4 ਗੁਣਾ ਕਰਕੇ ਵੀ ਦੇਖ ਲਈਏ ਤਾਂ ਜੇ ਬਿਹਾਰ ਦੇ ਬਰਾਬਰ ਦਾ ਹੋਣਾ ਸੀ ਤਾਂ 92,000 ਹੋਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਪ੍ਰਤੀ ਵਿਅਕਤੀ ਔਸਤ ਕਰਜ਼ਾ, ਜਿਹੜਾ 1,23,000 ਸਮਥਿੰਗ ਹੈਗਾ ਹੁਣ।
ਬਿਲਕੁਲ ਬਿਲਕੁਲ,
ਤਾਂ ਵੀ ਜ਼ਿਆਦਾ ਆ, ਤਾਂ ਵੀ ਜ਼ਿਆਦਾ ਆ। ਅੱਛਾ ਦੀਪਕ ਜੀ ਇਹ ਦੱਸਿਓ ਹੁਣ ਭੁੱਲਰ ਵਾਲੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ? ਕੀ ਪੰਜਾਬ ਸਰਕਾਰ DIG ਭੁੱਲਰ ਨੂੰ ਬਚਾਉਣ ਦੇ ਵਾਸਤੇ ਕੋਈ ਹਰ ਹੀਲਾ ਵਸੀਲਾ ਇਖਤਿਆਰ ਕਰਨ ਨੂੰ ਤਿਆਰ ਆ? ਤਰਲੋ ਮੱਛੀ ਹੋਈ ਪਈ ਆ।
ਅਸਲ 'ਚ ਕੀ ਹੈ ਜੀ ਕਿ ਹਰਚਰਨ ਸਿੰਘ ਭੁੱਲਰ ਹਾਈਕੋਰਟ ਦਾ ਰੁੱਖ ਕਰ ਰਹੇ ਨੇ। ਵੈਸੇ ਉਹਨਾਂ ਦੇ ਪਿਤਾ ਜਿਹੜੇ ਪੰਜਾਬ ਦੇ DGP ਰਹੇ ਨੇ
ਜੀ,
ਉਹ ਕਹਿੰਦੇ ਕੇਂਦਰ ਤੱਕ, ਡਵਾਲ ਤੱਕ ਦੀਆਂ ਤਾਰਾਂ ਖੜਕਾ ਰਹੇ ਨੇ ਕਿ ਬਚਾ ਲਓ ਮੇਰਾ ਮੁੰਡਾ। ਉੱਥੇ ਤੱਕ ਮਤਲਬ ਕਰੈਕਸ਼ਨ ਜੋੜਨ ਦੀਆਂ ਕੋਸ਼ਿਸ਼ਾਂ ਦੀਆਂ ਚਰਚਾਵਾਂ ਆ ਰਹੀਆਂ ਨੇ, ਪਰ ਹਰਚਰਨ ਭੁੱਲਰ ਹੋਰਾਂ ਨੇ ਆਪਣੇ ਵਕੀਲਾਂ ਰਾਹੀਂ ਹਾਈਕੋਰਟ ਦਾ ਬੂਹਾ ਖੜਕਾਇਆ, ਇਹ ਕਹਿ ਕੇ ਜੀ CBI ਬਿਨਾਂ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਕਿਵੇਂ ਪੰਜਾਬ 'ਚ ਦਾਖਲ ਹੋ ਸਕਦੀ ਹੈ। ਉਹ CBI ਨੇ ਜਾਂਚ ਦੀ ਮਨਜ਼ੂਰੀ ਤਾਂ ਲਈ ਨਹੀਂ ਜੀ, ਸੋ ਇਸ ਲਈ ਕਹਿੰਦੇ ਜੀ ਇਹ ਸਹੀ ਨਹੀਂ ਗਾ। ਅਤੇ ਇਸ ਪਹਿਲੂ ਉੱਤੇ ਜਦੋਂ ਮਤਲਬ ਉਹਨਾਂ ਨੇ CBI ਦਾ ਉਹ ਕੇਸ ਰੱਦ ਕਰਨ ਦੀ ਮੰਗ ਕੀਤੀ ਤਾਂ ਉੱਥੇ ਮਤਲਬ ਸਰਕਾਰ ਦਾ ਵਕੀਲ ਵੀ ਹਾਜ਼ਰ ਹੁਣ, ਸਰਕਾਰ ਵੀ ਪਾਰਟੀ ਹੈ ਵਿੱਚ, ਤੇ ਸਰਕਾਰ ਨੇ ਵੀ ਇਹ ਗੱਲ ਕਿਹਾ ਕਿ ਬਿਲਕੁਲ ਜੀ ਬਿਨਾਂ ਸਹਿਮਤੀ ਤੋਂ CBI ਜਾਂਚ ਨਹੀਂ ਕਰ ਸਕਦੀ ਜੀ। ਤੇ ਮਾਣਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਇੰਨੀ ਕਾਹਲ ਹੈ ਉਹਨੂੰ ਬਾਹਰ ਲਿਆਉਣ ਦੀ, ਇੰਨੀ ਤਰਲੋ ਮੱਛੀ ਹੋ ਰਹੇ ਹੋ, ਜੇ ਚਲੋ ਆਪਾਂ ਮੰਨ ਵੀ ਲਈਏ ਕਿ ਤੁਸੀਂ ਕਹੋ CBI ਨੂੰ ਜਾਂਚ ਦੀ ਉਹ ਨਹੀਂ, ਪਰ 7 ਕਰੋੜ ਜਿਹੜਾ ਮਿਲ ਗਿਆ ਜੀ ਹੁਣ ਉਹਦਾ ਕੀ ਕਰਨਾ
ਜੀ?
ਦੂਜਾ CBI ਨੇ ਕਮਾਲ ਦਾ ਕੰਮ ਕੀਤਾ, ਅਗਲੇ ਕਹਿੰਦੇ ਵੀ ਅਸੀਂ ਤਾਂ ਚੰਡੀਗੜ੍ਹ ਨੂੰ ਬੇਸ ਬਣਾ ਕੇ ਕੀਤਾ ਸਾਰਾ ਕੁਛ। ਚੰਡੀਗੜ੍ਹ FIR ਹੈ, ਚੰਡੀਗੜ੍ਹ ਦਾ ਏਰੀਆ ਤੈਅ ਕੀਤਾ ਜਿੱਥੋਂ ਕ੍ਰਿਸ਼ਨੂ ਨੇ ਜੀ ਫੋਨ ਕੀਤਾ ਜੀ, ਰਿਕਾਰਡ ਕੀਤਾ ਜੀ ਸਾਰਾ ਕੁਛ, ਹੈ ਨਾ, ਇਸ ਲਈ ਅਗਲੇ ਦਾ ਬੇਸ ਹੀ ਰੱਖਿਆ। ਹੁਣ ਅਗਲੇ ਕਹਿੰਦੇ ਚੰਡੀਗੜ੍ਹ ਤਾਂ ਜੀ UTP ਹੈ ਜੀ, ਅਗਲੇ ਬੜਾ ਫਾਰਮੂਲਾ। ਹੁਣ ਵੈਸੇ ਤਾਂ ਉਹ ਵੀ ਪੰਜਾਬ ਦੀ ਰਾਜਧਾਨੀ ਹੈ, ਫਿਰ ਤਾਂ ਕੇਸ ਮਜ਼ਬੂਤ ਹੋ ਜਾਵੇ ਸਾਡਾ ਜੇ ਰਾਜਧਾਨੀ ਦੇ ਉੱਤੇ ਵੀ ਜੇ ਇਸ ਕਨੈਕਸ਼ਨ ਨੂੰ ਜੋੜ ਲੈਣਗੇ ਪੰਜਾਬ ਤੋਂ ਹੋਇਆ। ਪਰ ਮਤਲਬ ਇਹ ਕਮਾਲ ਦੀ ਗੱਲ ਹੈ, ਜਿੱਥੇ ਤਾਂ ਲੱਗੇ ਕੇਸ CBI ਨੂੰ ਦੇਣਾ ਜੀ, ਉੱਥੇ ਤਾਂ ਅਸੀਂ ਭੱਜ ਕੇ ਕਹਿੰਦੇ ਹਾਂ CBI ਨੂੰ ਦੇ ਦਿਓ ਜੀ। ਜਿੱਥੇ ਲੱਗੇ ਕਿ ਨਾ ਸਾਡਾ ਬੰਦਾ ਬਚਾਉਣਾ, ਫਿਰ ਜਾਂ ਤਾਂ ਪੈਰਲਰ ਪੰਜਾਬ ਸਰਕਾਰ ਇਹ ਅੰਕੜੇ ਰੱਖਦੀ, ਦੇਖੋ ਜੀ ਕਿ ਅਸੀਂ ਭ੍ਰਿਸ਼ਟ ਅਫਸਰਾਂ ਖਿਲਾਫ਼ ਆਪ ਹੀ ਕੰਮ ਕਰ ਰਹੇ ਹਾਂ ਜੀ, ਅਸੀਂ ਹੋਰ ਇੰਨੇ ਮਤਲਬ ਕਰ ਲਏ। ਜਿਵੇਂ ਮੁੱਖ ਮੰਤਰੀ ਕਹਿੰਦੇ ਆ ਨਾ ਕਿ ਚਿੱਟੇ ਦਾ ਸਮਗਲਰ ਜੀ ਮਜੀਠੀਆ, ਦੇਖੋ ਅਸੀਂ ਅੰਦਰ ਦੇ ਤਾਂ, ਹੁਣ ਤਾਂ ਨਾਂ ਲੈ ਕੇ ਬੋਲਣ ਲੱਗ ਪਏ, ਪਹਿਲਾਂ ਤਾਂ ਨਾਂ ਨਹੀਂ ਲੈਂਦੇ ਸੀ, ਹੈ ਨਾ। ਤੇ ਫਿਰ ਜੇ ਚਿੱਟੇ ਵਾਲਾ ਮੇਨ ਬੰਦਾ ਤੁਹਾਡਾ ਅੰਦਰ ਦੇ ਤਾਂ, ਫਿਰ ਪੰਜਾਬ 'ਚ ਚਿੱਟਾ ਕਿਉਂ ਹੈ ਜੀ? ਤੇ ਜੇ ਹਰਚਰਨ ਭੁੱਲਰ ਹੀ ਭ੍ਰਿਸ਼ਟਾਚਾਰ ਇਕੱਲਾ ਕਰਦਾ ਸੀ, ਉਹ ਫੜ ਲਿਆ, ਫਿਰ ਤਾਂ ਭ੍ਰਿਸ਼ਟਾਚਾਰ ਮੁੱਕ ਗਿਆ ਹੋਊਗਾ ਜੀ ਪੰਜਾਬ 'ਚ। ਫਿਰ ਜਾਂ ਤਾਂ ਇਹ ਕਹੋ ਕਿ ਹਾਂ ਭ੍ਰਿਸ਼ਟਾਚਾਰ ਹੈ ਨਹੀਂ ਜੀ ਹੁਣ, ਤੇ ਜੇ ਉਹ ਗਲਤ ਫਸਿਆ ਤਾਂ ਫਿਰ ਤੁਸੀਂ ਕਹੋਗੇ ਪੰਜਾਬ 'ਚ ਕਦੇ ਵੀ ਭ੍ਰਿਸ਼ਟਾਚਾਰ ਨਹੀਂ ਸੀ। ਫਿਰ ਤਾਂ ਮਤਲਬ ਸਰਕਾਰ ਕਹਿਣਾ ਕੀ ਚਾਹੁੰਦੀ ਹੈ? ਸਰਕਾਰ ਨੂੰ ਕੋਈ ਇਹ ਤੋਂ ਮਤਲਬ ਨਹੀਂ ਜੀ, ਸਰਕਾਰ ਨੂੰ ਮਤਲਬ ਸਿਰਫ ਇਹ ਹੈ ਕਿ ਇਹ ਚਹਿਤਾ ਰਿਹਾ ਪਿਛਲੀਆਂ ਸਰਕਾਰਾਂ ਦਾ ਵੀ, ਇਸ ਸਰਕਾਰ ਦਾ ਵੀ, ਇਸ ਲਈ ਅਸੀਂ ਬਚਾ ਕੇ ਬਾਹਰ ਲਈਏ ਕਿਤੇ ਆਪਣੇ ਫਸਲ ਦੇ ਚੱਕਰ 'ਚ ਸਾਡੇ ਰਾਜ ਨਾ ਕਈਆਂ ਦੇ ਖੋਲ ਦੇਵੇ, ਕਿਉਂ ਕਈਆਂ ਦੇ ਰਾਜ ਹੈ ਜੀ। ਸੋ ਇਸ ਲਈ ਉਹ ਤਾਂ ਇਸ ਗੱਲੋਂ ਆਪਣੇ ਆਪ ਨੂੰ ਬਚਾਉਂਦੇ ਫਿਰਦੇ ਆ, ਭੁੱਲਰ ਨੂੰ ਥੋੜ੍ਹਾ ਬਚਾਉਣ ਗਏ ਆ। ਸੋ ਤਰਲ ਮੱਛੀ ਹੋਇਆ, ਪਰ ਅਦਾਲਤ ਨੇ ਚੰਗੀਆਂ ਝਾੜਾਂ ਮਾਰੀਆਂ। ਦੂਏ ਪਾਸੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਜਿਹੜਾ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਸੀਗਾ ਕਿ ਤੁਸੀਂ ਦੱਸੋ ਜੀ ਕੀ ਕਹਿਣਾ ਇਹਦੇ ਮਾਮਲੇ 'ਚ, ਕਿ ਉਹਨੇ ਪੈਰੋਲ ਮੰਗੀ ਹੈ 1 ਦਸੰਬਰ ਵਾਲੇ ਸੈਸ਼ਨ 'ਚ ਉਹ ਸ਼ਿਰਕਤ ਕਰਨਾ ਚਾਹੁੰਦੇ ਨੇ, ਉਹਦੇ ਉੱਤੇ ਪੰਜਾਬ ਸਰਕਾਰ ਨੇ ਇਹ ਲਿਖ ਕੇ ਭੇਜਤਾ ਕਿ ਜੀ ਅੰਮ੍ਰਿਤਸਰ ਪ੍ਰਸ਼ਾਸਨ ਦੀ ਸਿਫਾਰਿਸ਼ ਤੇ ਆਧਾਰ ਤੇ ਅਸੀਂ ਫੈਸਲਾ ਕਰ ਰਹੇ ਹਾਂ। ਅੰਮ੍ਰਿਤਸਰ ਪ੍ਰਸ਼ਾਸਨ ਨੇ ਕਿਹਾ ਕਿ ਉਹਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ, ਇਸ ਲਈ ਅਸੀਂ ਜੀ ਮਤਲਬ ਕਿ ਇਹ ਅਰਜ਼ੀ ਰੱਦ ਕਰ ਰਹੇ ਹਾਂ। ਇਹਦਾ ਮਤਲਬ ਹੁਣ ਅੰਮ੍ਰਿਤਪਾਲ ਇਸ ਸੈਸ਼ਨ ਦੇ ਵਿੱਚ ਵੀ ਜਿਹੜਾ ਸੰਸਦ ਦਾ ਆਉਣਾ ਉਹਦੇ ਵਿੱਚ ਹਿੱਸਾ ਨਹੀਂ ਲੈ ਪਾਉਣਗੇ।
ਜੀ
ਇਹਦੇ ਨਾਲ ਇੱਕ ਸਵਾਲ ਉੱਠਦਾ ਹੈ ਵਿਜੇ ਜੀ ਕਿ ਜੇ ਬੰਦਾ ਜੇਲ੍ਹ 'ਚ ਹੈ, ਚਾਹੇ ਉਹਦੇ 'ਤੇ ਦੋਸ਼ ਤੈਅ ਹੋਏ ਨੇ ਜਾਂ ਨਹੀਂ ਹੋਏ ਨੇ, UAPA ਲਾਇਆ ਜਾਂ ਤੁਸੀਂ NSA ਲਾਇਆ ਜਾਂ ਕਿਸੇ ਹੋਰ ਮਾਮਲੇ 'ਚ ਵੀ ਹੈ, ਜੇ ਉਹਨੂੰ ਇਹ ਅਧਿਕਾਰ ਹੈ ਕਿ ਉਹ ਅੰਦਰੋਂ ਬੈਠ ਕੇ ਚੋਣ ਲੜ ਸਕਦਾ, ਤੇ ਫਿਰ ਜਿੱਤਣ ਤੋਂ ਬਾਅਦ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਕਿਉਂ ਨਹੀਂ ਜੀ? ਸਵਾਲ ਇਹ ਕਿ ਜਦੋਂ ਤੁਸੀਂ ਉਹਨੂੰ ਚੋਣ ਲੜਨ ਦਾ ਹੱਕ ਦਿੱਤਾ ਤੇ ਉਹ ਚੋਣ ਜਿੱਤ ਗਿਆ
ਜੀ,
ਤੇ ਹੁਣ ਉਹ ਤੁਸੀਂ ਇਸ ਨੂੰ ਜੇਲ੍ਹ 'ਚ ਰੱਖਿਆ ਅੰਮ੍ਰਿਤਪਾਲ ਸਿੰਘ ਨੂੰ, ਤਾਂ ਉਹਦੇ ਹਲਕੇ ਦੇ ਲੋਕਾਂ ਦਾ ਕੀ ਕਸੂਰ ਹੈ ਜੀ? ਫਿਰ ਜੇ ਇਸੇ ਗੱਲ 'ਤੇ ਆਉਣਾ ਜਿਹੜਾ ਇਹਨੂੰ ਕੋਟਾ ਮਿਲਦਾ ਹੈ ਸਾਲ ਦਾ, ਮਤਲਬ ਮੈਂਬਰ ਪਾਰਲੀਮੈਂਟ ਨੂੰ 5 ਕਰੋੜ ਹਰ ਸਾਲ, ਉਹ ਜਿੰਨੇ ਦੇਰ ਤੋਂ ਅੰਦਰ ਹੈ ਜੀ ਉਨੇ ਦੇਰ ਤੋਂ ਉਹਦੇ ਹਲਕੇ ਲਈ ਕੁਛ ਵੀ ਨਹੀਂ, ਤੇ ਉਸ ਹਲਕੇ ਦੀ ਆਵਾਜ਼ ਬਣ ਕੇ ਜੇ ਇਸ ਮੈਂਬਰ ਪਾਰਲੀਮੈਂਟ ਨੇ ਸੰਸਦ 'ਚ ਗੱਲ ਰੱਖਣੀ ਹੈ ਤਾਂ ਉਹ ਕਿਉਂ ਨਹੀਂ? ਸੋ ਇਸ ਨੁਕਤੇ ਤੇ ਫਿਰ ਜਾਂ ਤਾਂ ਚੋਣ ਲੜਨ ਦੀ ਰੋਕ ਲਾ ਦਿਓ ਨਾ
ਜੀ
ਕਿ ਬੰਦਾ ਇੱਦਾਂ ਚੋਣ ਨਹੀਂ ਲੜ ਸਕਦਾ, ਤੇ ਜੇ ਚੋਣ ਲੜ ਸਕਦਾ ਤਾਂ ਉਹਨੂੰ ਗੱਲ ਕਰਨ ਦਾ ਵੀ ਮੌਕਾ ਦੇਣਾ ਚਾਹੀਦਾ। ਇਹ ਸਵਾਲ ਵੀ ਪੈਰਲਰ ਪੰਜਾਬ 'ਚ ਚਰਚਾ ਤੁਰੀ ਹੋਈ ਹੈ
ਜੀ। ਦੀਪਕ ਜੀ, SYL ਵਾਲੇ ਮੁੱਦੇ ਦੇ ਵਿੱਚ ਕੀ ਅਪਡੇਟ ਹੈ ਜੀ? ਕੇਂਦਰ ਹੁਣ ਪਿੱਛੇ ਹਟ ਗਿਆ?
ਇਹ ਕਹਿਣਾ ਬਹੁਤ ਔਖਾ ਜੀ ਕਿ ਕੇਂਦਰ ਪਿੱਛੇ ਹਟ ਜਾਊਗਾ SYL ਦੇ ਮੁੱਦੇ ਤੇ, ਪਰ ਇਹ ਗੱਲ ਦਰੁਸਤ ਹੈ ਜੀ ਕਿ ਕੇਂਦਰ ਨੇ ਬਕਾਇਦਾ ਤੌਰ ਦੇ ਉੱਤੇ, ਮਤਲਬ ਕੇਂਦਰੀ ਮੰਤਰਾਲੇ ਨੇ ਬਕਾਇਦਾ ਤੌਰ ਦੇ ਉੱਤੇ ਪੰਜਾਬ ਤੇ ਹਰਿਆਣਾ ਨੂੰ ਚਿੱਠੀ ਲਿਖੀ ਹੈ, ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਕਹੀ ਹੈ ਕਿ ਜੀ SYL ਦਾ ਮਾਮਲਾ ਤੁਸੀਂ ਦੋਵੇਂ ਸੂਬੇ ਆਪਸ 'ਚ ਨਿਬੇੜ ਲਓ, ਆਪਣੀਆਂ ਬਹੁਤ ਸਿਰਤ ਬੈਠਕਾਂ ਹੋਈਆਂ, ਚੰਗੇ ਮਾਹੌਲ 'ਚ ਬੈਠਕਾਂ ਹੋਈਆਂ, ਇਸ ਲਈ ਤੁਸੀਂ ਆਪ ਹੀ ਨਿਬੇੜ ਲਓ। ਮਤਲਬ ਕੇਂਦਰ ਜਿਹੜਾ ਤੱਕੜੀ ਲੈ ਕੇ ਵਿਚਾਲੇ ਬੈਠਦਾ ਸੀ ਰੋਟੀ ਤੋਲਣ ਦੇ ਲਈ ਕਿ ਕਿਹਦੀ ਵੱਧ ਕਿਹਦੀ ਘੱਟ ਹੈ ਨਾ, ਤੇ ਉਹ ਕੇਂਦਰ ਹੁਣ ਦੋਵਾਂ ਸੂਬਿਆਂ ਦੇ ਸਾਰੇ ਛੱਡ ਰਹੇ, ਫਿਰ ਐਂ ਹੋ ਜਾਊਗਾ ਜੀ ਫੈਸਲਾ
ਜੀ?
ਜੀ ਇਸੇ ਗੱਲ 'ਤੇ ਵੀ ਆਉਣਾ ਹੈ। ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਵਿਜੇ ਜੀ ਕਿ ਇੱਕ ਤਾਂ ਅਜੇ ਤੱਕ ਵੀ ਕੋਈ ਵੀ ਸੂਬਾ, ਚਾਹੇ ਦਿੱਲੀ ਨੂੰ ਪਾਣੀ ਜਾਂਦਾ, ਚਾਹੇ ਰਾਜਸਥਾਨ ਨੂੰ ਜਾਂਦਾ, ਚਾਹੇ ਚੰਡੀਗੜ੍ਹ ਨੂੰ ਪਾਣੀ ਜਾਂਦਾ, ਚਾਹੇ ਮਤਲਬ ਹਰਿਆਣੇ ਨੂੰ ਜਾਂਦਾ, ਇਹ ਕਹਿ ਕੇ ਜੀ ਛੋਟਾ ਭਾਈ ਹੈ ਜੀ ਵਿੱਚੋਂ ਨਿਕਲਿਆ, ਮਤਲਬ ਸਵਾਲ ਇਹ ਜਿਉਂ ਦਾ ਤਿਉਂ ਖੜਾ ਕਿ ਤੁਸੀਂ ਮਾਲਕੀ ਤਾਂ ਮੰਨੋ ਕਿ ਹਾਂ ਪੰਜਾਬ ਦੇ ਪਾਣੀ ਦੀ ਮਾਲਕੀ ਹੈ ਭਾਈ, ਉਹ ਸਾਨੂੰ ਪਾਣੀ ਦੇ ਰਿਹਾ, ਮਤਲਬ ਅਸੀਂ ਮਾਲਕੀ ਵੀ ਨਹੀਂ ਮੰਨਣੀ, ਅਸੀਂ ਧੌਂਸ ਵੀ ਰੱਖਣੀ ਹੈ ਤੇ ਅਸੀਂ ਪਾਣੀ ਵੀ ਲੈਣਾ, ਤੇ ਦੂਸਰਾ ਪਾਣੀ ਦੀ ਪੈਮਾਇਸ਼, ਮਤਲਬ ਜਿੰਨਾ ਪਾਣੀ ਤੈਅ ਹੈ ਜੀ ਹਰਿਆਣਾ ਪੂਰਾ ਜਾਊਗਾ ਜੀ, ਰਾਜਸਥਾਨ ਜਿੰਨਾ ਤੈਅ ਹੈ ਜੀ ਪੂਰਾ ਜਾਊਗਾ, ਚੰਡੀਗੜ੍ਹ ਨੂੰ ਵੀ ਦੇਣਾ ਜੀ, ਦਿੱਲੀ ਨੂੰ ਵੀ ਦੇਣਾ ਜੀ, ਉਹ ਆਪਣੇ ਹਿੱਸੇ ਦਾ ਉਹਨਾਂ ਲੈਣਗੇ, ਕਦੇ ਸਾਡਾ ਪਾਣੀ ਨਾਪਿਆ ਕਿ ਸਾਡੇ ਕੋਲ ਬਾਕੀ ਕਿੰਨਾ ਬਚਿਆ
ਜੀ?
ਜੇ ਪਿਛਲੀ ਵਾਰ ਤੋਂ ਪਾਣੀ ਲਗਾਤਾਰ ਘੱਟ ਰਿਹਾ ਤਾਂ ਫਿਰ ਉਹ ਕਿਹਦਾ ਘੱਟ ਰਿਹਾ ਜੀ? ਇਹਦੀ ਪੈਮਾਇਸ਼ ਕਿਉਂ ਨਹੀਂ ਮੁੜ ਕੇ? ਸੋ ਦੋ ਗੱਲਾਂ ਤੇ ਆਉਣ ਤਿਆਰ ਨਹੀਂ। ਹਾਂ, ਕਈਆਂ ਦੇ ਮਨ 'ਚ ਅਕਸਰ ਸਵਾਲ ਆਉਂਦਾ ਹੈ ਵਿਜੇ ਜੀ ਜਦੋਂ ਆਪਾਂ ਮਾਲਕੀ ਦੀ ਗੱਲ ਕਰਦੇ ਹਾਂ, ਕਿ ਲੈ ਪਾਣੀ ਕਿ ਪੰਜਾਬ ਆਪ ਪੈਦਾ ਕਰਦਾ ਹੈ, ਇਹ ਤਾਂ ਜੀ ਉੱਪਰੋਂ ਪਹਾੜਾਂ ਤੋਂ ਉੱਠਦਾ ਜੀ, ਇਹ ਤਾਂ ਜੀ ਲੇਹ ਲਦਾਖ ਤੋਂ ਉਤਰਿਆ ਜੀ, ਹਿਮਾਚਲ ਤੋਂ ਉਤਰਿਆ ਭਰਾਵਾ। ਜਾਂ ਤਾਂ ਪੜ੍ਹੋ ਰਿਪੇਰੀਅਨ ਸਿਧਾਂਤ, ਰਿਪੇਰੀਅਨ ਦਾ ਫਾਰਮੂਲਾ ਪੜ੍ਹੋ, ਜਿਹੜਾ ਇਹ ਕਹਿੰਦਾ ਹੈ ਕਿ ਜਿੱਥੋਂ ਦਰਿਆ ਨਿਕਲਦੇ ਨੇ ਉਹ ਜਿੱਥੋਂ ਕੁਦਰਤੀ ਤੌਰ ਤੇ ਬਹਿਣ ਚ ਬਹਿੰਦੇ ਨੇ ਉਹਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਹੁੰਦੇ ਨੇ,
ਜਿਸ
ਤੱਕ ਹਿਮਾਚਲ ਚ ਬਹਿੰਦਾ ਉਹਦੇ ਮਾਲਕ ਨੇ, ਜਦੋਂ ਕੁਦਰਤੀ ਤੌਰ ਤੇ ਪੰਜਾਬ ਚ ਦਾਖਲ ਹੋਇਆ, ਚਾਹੇ ਲੇਹ ਲਦਾਖ ਤੋਂ ਆ ਕੇ ਕੁਦਰਤੀ ਤੌਰ ਤੇ ਪੰਜਾਬ ਚ ਦਾਖਲ ਹੋਇਆ, ਤਾਂ ਪੰਜਾਬ ਉਹਦਾ ਮਾਲਕ ਹੈ, ਤੇ ਜਿੱਥੋਂ ਪੰਜਾਬ ਚੋਂ ਨਿਕਲ ਕੇ ਜੇ ਉਹ ਲਹਿੰਦੇ ਪੰਜਾਬ ਚ ਚਲਾ ਗਿਆ ਤਾਂ ਕਿ ਉਹ ਮਾਲਕ ਨੇ, ਇਹ ਕੁਦਰਤੀ ਬਹਿਣ। ਪਰ ਜੇ ਉਹ ਚੋਂ ਨਹਿਰਾਂ ਕੱਢ ਕੇ ਤੁਸੀਂ ਲਿਜਾਣ ਨੂੰ ਫਿਰਦੇ ਹੋ ਤਾਂ ਇਸ ਨੂੰ ਪਾਣੀ ਦੀ ਲੁੱਟ ਕਹਿੰਦੇ ਨੇ, ਇਸ ਨੂੰ ਡਾਕਾ ਕਹਿੰਦੇ, ਕਿਉਂਕਿ ਤੁਸੀਂ ਸਾਡੀ ਮਾਲਕੀ ਮੰਨਣ ਲਈ ਤਿਆਰ ਨਹੀਂ ਔਰ ਸਾਡੀ ਮੌਜੂਦਾ ਪਾਣੀ ਦੀ ਪੈਮਾਇਸ਼ ਕਰਨ ਲਈ ਵੀ ਤਿਆਰ ਨਹੀਂ। ਹੁਣ ਜੀ ਹਰਿਆਣੇ ਨੂੰ ਬਿਠਾ ਲਓ ਚਾਹੇ ਨਾ ਬਿਠਾਓ, ਰਾਜਸਥਾਨ ਨੂੰ ਬਿਠਾ ਲਓ ਚਾਹੇ ਨਾ ਬਿਠਾਓ, ਉਹ ਕੇਂਦਰ ਹੀ ਨਾਲ ਬੈਠਾ। ਜੇ ਹਰਿਆਣਾ ਪੰਜਾਬ ਨਾਲ ਮੀਟਿੰਗ ਵੀ ਕਰੇਗਾ SYL ਦੇ ਮੁੱਦੇ ਤੇ ਕੇਂਦਰ ਨੂੰ ਬਾਹਰ ਰੱਖੇ, ਤਾਂ ਕਿ ਉਹ ਆਪਣੇ ਆਪ ਕਰ ਲਏਗਾ ਜੀ? ਉਹਦੇ ਵਿੱਚ ਵੀ ਤਾਂ ਕੇਂਦਰ ਦਾ ਹੀ ਫੈਸਲਾ ਲੈ ਕੇ ਆਉਣਾ, ਉਹਨਾਂ ਨੇ ਸਲਾਹ ਤਾਂ ਉਹਨਾਂ ਦੀ ਵੀ ਲੈ ਕੇ ਆਉਣੀ, ਵੈਸੇ ਸਲਾਹ ਤਾਂ ਸਾਡੇ ਵਾਲੇ ਵੀ ਉਹਨਾਂ ਦੀ ਲਈ ਜਾਂਦੇ ਨੇ, ਮਸਲਾ ਤਾਂ ਇਹੀ ਹੈ, ਇਸ ਲਈ ਫਿਕਰ ਵੀ ਖੜਾ। ਪਰ ਫਿਲਹਾਲ ਕੇਂਦਰ ਨੇ ਚਿੱਠੀ ਲਿਖ ਕੇ ਦਮ ਭਰਿਆ ਕਿ ਦੋਵਾਂ ਸੂਬਿਆਂ ਨੂੰ ਖੁਦ ਗੱਲਬਾਤ ਕਰਨ ਦੀ ਅਸੀਂ ਹਦਾਇਤ ਕਰਦੇ ਹਾਂ। ਪੰਜਾਬ ਅਸੈਂਬਲੀ ਚੋਣਾਂ ਨੂੰ ਕਹਿੰਦੇ ਦੇਖਦਿਆਂ ਹੋਇਆ ਸ਼ਾਇਦ BJP ਇਹ ਪੈਂਤੜਾ ਅਖਤਿਆਰ ਕਰ ਰਹੀ ਹੈ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਬਹੁਤ ਔਖੀ ਹੈ, ਕਿ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ, ਤੁਸੀਂ ਜਦੋਂ ਇਹੋ ਜਿਹੇ ਕੁਛ ਕਰਦੇ ਹੋ ਛੱਡ ਦਿਓ ਇਹ ਸਾਡੇ ਮੁੱਦਿਆਂ 'ਤੇ। ਸੋ ਇਸ ਲਈ ਕੀ ਕੀਤਾ ਜਾ ਰਿਹਾ, ਜਾਂ ਲਗਾਤਾਰ ਮੀਟਿੰਗਾਂ ਹੋਈਆਂ, 5 ਬੈਠਕਾਂ ਦਾ ਕੇਂਦਰ ਕਰਾ ਚੁੱਕਿਆ, ਉਹ ਬੇਸਿੱਟਾ ਰਹੀਆਂ, ਇਸ ਲਈ ਆਪਣੇ ਉਹਨੂੰ ਬਾਹਰ ਰੱਖ ਰਿਹਾ ਫੇਲੀਅਰ ਦੇ ਵਾਲੇ ਨਾਲ। ਸੋ ਜੋ ਵੀ ਹੈ, ਇਹ ਮਾਮਲਾ ਬਹੁਤ ਅਹਿਮ ਹੈ, ਤੇ ਇੱਕੋ ਗੱਲ ਲਗਾਤਾਰ ਅਦਾਲਤੀ ਪ੍ਰਕਿਰਿਆ 'ਚੋਂ ਆ ਰਹੀ ਹੈ ਕਿ ਜੀ ਪਾਣੀ ਦਾ ਮਸਲਾ ਨਹੀਂ, ਤੁਸੀਂ ਨਹਿਰ ਤਾਂ ਪੂਰੀ ਕਰੋ, ਮਤਲਬ ਮਸਲਾ ਤਾਂ ਪਾਣੀ ਦਾ ਜੀ, ਨਹਿਰ ਹੋਰ ਕਾਹਦੇ ਲਈ ਬਣਨੀ ਹੈ? ਨਾ ਉਹ 'ਚ ਦੁੱਧ ਛੱਡਣਾ, ਨਾ ਉਹ 'ਚ ਲੱਸੀ ਛੱਡਣੀ, ਨਾ ਉਹ 'ਚ ਰੂਹ ਅਪਚਾ ਛੱਡਣਾ, ਛੱਡਣਾ ਤਾਂ ਪਾਣੀ ਹੈ ਨਾ,
ਜੀ
ਤੇ ਫਿਰ ਨਹਿਰ ਬਣਾਉਣੀ ਕਾਹਦੇ ਲਈ ਹੈ ਜੀ, ਜਦੋਂ ਸਾਡੇ ਕੋਲ ਪਾਣੀ ਹੋਣੀ? ਸੋ ਇਸ ਲਈ ਇਹ ਪਹਿਲੂ ਬਹੁਤ ਅਹਿਮ ਹੈ ਕਿ ਜੇ ਹਰਿਆਣਾ ਆਪਣੇ ਪਾਸੇ ਨਹਿਰ ਬਣਾ ਕੇ ਬੈਠਾ, ਪੰਜਾਬ ਨਹੀਂ ਪੂਰੀ ਕਰ ਰਿਹਾ ਜੀ, ਇਸ ਤਰੀਕੇ ਨਾਲ ਵੀ ਦਬਾਅ ਦਾ ਪਹਿਲੂ ਹੈਗਾ। ਸੋ ਠੀਕ ਹੈ ਜੀ, ਦੋਵਾਂ ਸੂਬਿਆਂ ਦੇ ਸਾਰੇ ਛੱਡਤਾ, ਤੇ ਠੀਕ ਹੈ, ਸੂਬੇ ਬੈਠ ਜਾ ਕਰਨਗੇ, ਉਹ ਕਹੂਗਾ ਪਾਣੀ ਲੈਣਾ, ਇਹ ਕਹਿਣਗੇ ਹੈ ਨਹੀਂ ਗਾ, ਨਹੀਂ ਦੇਣਾ, ਤੇ ਇੱਥੇ ਗੱਲ ਚੱਲੀ ਜਾਊਗੀ। ਜਿਹੜਾ ਧੋਖਾ ਕਰੂਗਾ ਕਿਸੇ ਸੂਬੇ ਨਾਲ, ਉਹ ਫਿਰ ਦੇਖਦੇ ਹਾਂ ਜੀ ਕੌਣ।
ਦੀਪਕ ਜੀ, ਜਿਹੜਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਫਾਰਮ SIR ਫਾਰਮ ਜਿਹਨੂੰ ਲੈ ਕੇ ਸਮੇਂ-ਸਮੇਂ ਤੇ ਕਾਫੀ ਕੰਸਰਨ ਵੀ ਬਣਿਆ ਰਿਹਾ ਵੀ ਇਹਦੇ ਵਿੱਚ ਜਿਹੜੇ ਵੋਟਰਾਂ ਦੀ ਦੁਬਾਰਾ ਤੋਂ ਵੈਰੀਫਿਕੇਸ਼ਨ ਹੋ ਰਹੀ ਆ, ਤੁਸੀਂ ਸਮੇਂ-ਸਮੇਂ ਸਿਰ ਉਹ ਗੱਲ ਸਾਂਝੀ ਕਰਦੇ ਰਹੇ ਹੋ, ਇਸ SIR ਫਾਰਮ ਦੇ 22 ਦਿਨਾਂ ਦੇ ਵਿੱਚ 25 ਬੂਥ ਲੈਵਲ ਅਫਸਰਾਂ ਦੀ ਮੌਤ ਹੋ ਗਈ ਹੈ ਜੀ।
ਅਸਲ 'ਚ ਜਦੋਂ ਬਿਹਾਰ ਤੋਂ SIR ਸ਼ੁਰੂ ਹੋਈ, ਉਸ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਜਾਂ ਉਹਨਾਂ ਦੇ ਹੋਰ ਸਾਥੀਆਂ ਨੇ ਕਾਫੀ ਮੁੱਦਾ ਬਣਾਇਆ, ਦੇਸ਼ ਭਰ 'ਚ ਚਰਚਾ 'ਚ ਆਈ, ਪਰ SIR ਨੂੰ ਅਦਾਲਤੀ ਪ੍ਰਕਿਰਿਆ ਦੇ ਤਹਿਤ ਵੀ ਕੰਟੀਨਿਊ ਰੱਖਿਆ ਤੇ ਚੋਣ ਕਮਿਸ਼ਨ ਨੇ ਵੀ ਇਸ ਨੂੰ ਅੱਗੇ ਵਧਾਇਆ ਤੇ ਪੂਰੇ ਮੁਲਕ 'ਚ ਲਾਗੂ ਕਰਨੀ ਹੈ। ਜਦੋਂ ਹੁਣ ਬਾਕੀ ਸੂਬਿਆਂ 'ਚ ਆਈ ਤਾਂ ਉਹਨਾਂ ਸੂਬਿਆਂ ਨੇ ਇਹਦੇ ਖਿਲਾਫ਼ ਪਟੀਸ਼ਨ ਦਾਖਲ ਕੀਤੀ, ਔਰ ਉਹਦੇ ਵਿੱਚ ਇੱਕ ਗੱਲ ਇਹ ਵੀ ਸ਼ਾਮਿਲ ਕੀਤੀ ਕਿ ਜੀ ਅੱਜ ਤੋਂ ਪਹਿਲਾਂ ਤਾਂ SIR ਹੋਈ ਨਹੀਂ
ਜੀ,
ਤੇ ਫਿਰ ਇਹਦੀ ਕੀ ਲੋੜ ਹੈ। ਤਾਂ ਮਾਣਯੋਗ ਅਦਾਲਤ ਨੇ, ਸੁਪਰੀਮ ਕੋਰਟ ਨੇ ਕਿਹਾ ਕਿ SIR ਨੂੰ ਚੁਣੌਤੀ ਦੇਣ ਦਾ ਆਧਾਰ ਤੁਹਾਡਾ ਇਹ ਗਲਤ ਹੈ। ਮਤਲਬ ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ ਹੈ ਨਾ, ਅਜਿਹੇ ਕਈ ਸੂਬਿਆਂ ਨੇ ਮਿਲ ਕੇ ਇੱਕ ਪਟੀਸ਼ਨ ਦਾਖਲ ਕੀਤੀਆਂ ਸੀਗੀਆਂ, ਵੱਖ ਵੱਖ ਪਟੀਸ਼ਨਾਂ ਸੀ ਜਿਹੜੀਆਂ ਇਕੱਠੀਆਂ ਹੋ ਗਈਆਂ ਫਿਰ, ਜਿਹਦੇ ਵਿੱਚ ਇਹ ਮੰਗ ਸੀ ਕਿ ਜੀ ਪਹਿਲਾਂ ਤਾਂ SIR ਹੋਈ ਨਹੀਂ, ਇਸ ਲਈ ਉਹ ਤੋਂ ਬਿਨਾਂ ਹੋਰ ਕਈ ਆਧਾਰ ਨੇ, ਪਰ ਇਸ ਆਧਾਰ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਖਾਰਜ ਕਰਦਿਆਂ ਮਤਲਬ ਅੰਤਰਿਮ ਸੁਣਵਾਈ ਇਹਦੇ ਤੇ ਸ਼ੁਰੂ ਕਰ ਦਿੱਤੀ ਹੈ। ਸੋ ਇਹ ਮਾਮਲਾ ਤਾਂ ਤੁਰ ਪਿਆ ਅੱਗੇ
ਜੀ,
ਹੈ ਨਾ। ਪਰ ਦੂਏ ਪਾਸੇ ਜਿਹੜੇ ਇਹਨਾਂ ਸੂਬਿਆਂ 'ਚ ਜਦੋਂ SIR ਹੋਣ ਲੱਗੀ ਤਾਂ ਇਹ ਖਬਰ ਬਹੁਤ ਫਿਕਰਮੰਦੀ ਵਾਲੀ ਹੈ ਕਿ 22 ਦਿਨ ਲੰਘੇ ਹੋਣ ਤੇ ਦੇਸ਼ ਦੇ 7 ਸੂਬਿਆਂ ਦੇ ਵਿੱਚ 25 ਬੂਥ ਲੈਵਲ ਦੇ ਅਫਸਰ ਅਧਿਕਾਰੀ ਜਿਨ੍ਹਾਂ ਦੀ ਇਹ ਡਿਊਟੀ ਲਾਈ ਗਈ ਕਿ ਤੁਸੀਂ ਵੋਟ ਕੱਟਣੀ ਕਿਹਦੀ, ਬਣਾਉਣੀ ਕਿਹਦੀ, ਇਹ ਜ਼ਿੰਮੇਵਾਰੀ ਤੁਹਾਡੀ ਹੈ, ਤੇ ਉਹਨਾਂ ਕੋਲ ਜੇ ਤਾਂ ਤੱਥਾਂ ਦੇ ਆਧਾਰ ਤੇ ਸਹੀ ਕੰਮ ਹੋ ਰਿਹਾ ਹੋਵੇ ਜੀ, ਫਿਰ ਤਾਂ ਅਗਲੇ ਕਰਕੇ ਆ ਜਾ ਕਰਨ। ਕੀ ਉਹਨਾਂ ਤੇ ਕੋਈ ਦਬਾਅ ਹੈ? ਕੀ ਉਹ ਕਿਸੇ ਪ੍ਰੈਸ਼ਰ ਹੇਠ ਨੇ? ਹੁਣ ਤ੍ਰਿਣਮੂਲ ਕਾਂਗਰਸ ਕਹਿੰਦੀ ਕਿ ਜੀ ਪੱਛਮੀ ਬੰਗਾਲ 'ਚ ਤਾਂ 34 ਮੌਤਾਂ ਹੋ ਗਈਆਂ SIR ਕਰਕੇ, ਤੇ ਜਿਹੜਾ ਰਿਪੋਰਟ ਮੇਰੇ ਕੋਲ ਹੈ ਉਹਦੇ ਵਿੱਚ ਪੱਛਮੀ ਬੰਗਾਲ 'ਚ 3 ਮੌਤਾਂ ਨੇ। ਜਾਂ ਤਾਂ ਹੁਣ ਤ੍ਰਿਣਮੂਲ ਕਾਂਗਰਸ ਬਹੁਤ ਵਧਾ ਕੇ ਦੱਸ ਰਹੀ ਹੈ, ਜਾਂ ਫਿਰ ਆਹ ਰਿਪੋਰਟ ਦੇ ਵਿੱਚ ਬਹੁਤ ਘਟਾ ਕੇ ਆਈਆਂ ਨੇ, ਪਰ ਦੋਵਾਂ 'ਚੋਂ ਕੋਈ ਤਾਂ ਸੱਚਾਈ ਹੈ ਨਾ
ਜੀ।
ਪਰ ਜਿਹੜੀ ਰਿਪੋਰਟ ਮੇਰੇ ਕੋਲ ਹੈ ਉਹ ਇਹ ਦੱਸਦੀ ਹੈ, ਇੱਕ ਉਦਾਹਰਣ ਦੇ ਨਾਲ ਜੇ ਮੈਂ ਦੱਸਾਂ, ਯੂਪੀ ਦੇ ਗੋੜ ਜ਼ਿਲ੍ਹੇ ਦੇ ਵਿੱਚ ਇੱਕ ਬੂਥ ਲੈਵਲ ਦੇ ਅਫਸਰ ਨੇ, ਅਧਿਕਾਰੀ ਨੇ ਜ਼ਹਿਰ ਖਾ ਕੇ ਸੁਸਾਈਡ ਕਰ ਲਿਆ, ਤੇ ਉਹਦੇ ਪਿਤਾ ਨੇ, ਵਿਪਨ ਯਾਦਵ ਨੇ ਆਪਣੇ ਪਿਤਾ ਸ਼੍ਰੇਸ਼ ਯਾਦਵ ਨੂੰ ਕਹਿੰਦੇ ਫੋਨ ਕਰਕੇ ਦੱਸਿਆ ਸੀ ਮੌਤ ਤੋਂ ਪਹਿਲਾਂ, ਸੁਸਾਈਡ ਕਰਨ ਤੋਂ ਪਹਿਲਾਂ, ਕਿ ਮੇਰੇ ਉੱਤੇ ਸਾਡੇ ਅਧਿਕਾਰੀ ਨੇ ਜਿਹੜੇ SDM ਹੈ, BDPO ਹੈ, ਉਹ ਮੇਰੇ ਤੇ ਦਬਾਅ ਬਣਾ ਰਹੇ ਨੇ ਕਿ ਤੂੰ ਬਈ ਆਹ ਮਤਲਬ ਜਿਹੜਾ ਭਾਈਚਾਰਾ ਹੈਗਾ, ਮਤਲਬ OBC ਦੀਆਂ, ਇਹਨਾਂ ਦੀਆਂ ਵੋਟਾਂ ਕੱਟਣੀਆਂ ਨੇ, ਮੈਨੂੰ ਸੂਚੀ ਦਿੱਤੀ ਹੈ ਇਹਨਾਂ ਦੀਆਂ ਵੋਟਾਂ ਕੱਟਣੀਆਂ ਕੱਟਣੀਆਂ ਨੇ। ਤੇ ਉਹਦੀ ਪਤਨੀ ਕਹਿੰਦੀ ਮੇਰੇ ਪਤੀ ਤੇ ਇਹ ਵੀ ਦਬਾਅ ਬਣਾਇਆ ਜਾਂਦਾ ਸੀ ਕਿ ਇਹਨਾਂ ਬੰਦਿਆਂ ਦੀਆਂ ਵੋਟਾਂ ਬਣਾ, ਜਦੋਂ ਕਿ ਉਹਨਾਂ ਕੋਲ ਆਧਾਰ ਕਾਰਡ ਵੀ ਨਹੀਂ ਸੀਗੇ। ਤੇ ਹੁਣ ਇਹ ਦੱਸੋ ਜੀ, ਮੰਨਿਆ ਜਾਂਦਾ ਵਿਜੇ ਜੀ ਆਪਣੇ ਕਿ ਬੰਦਾ ਮਰਨ ਲੱਗਿਆਂ ਝੂਠ ਨਹੀਂ ਬੋਲਦਾ। ਸੋ ਜੇ ਇਹ ਦੋ ਗੱਲਾਂ ਉਹਦੇ ਪਿਤਾ ਔਰ ਪਤਨੀ ਕੋਲੋਂ ਆ ਰਹੀਆਂ ਨੇ ਕਿ ਅਜਿਹਾ ਦਬਾਅ ਸੀ ਬੂਥ ਲੈਵਲ ਦੇ ਅਧਿਕਾਰੀਆਂ ਦੇ, ਤੇ ਸਭ ਤੋਂ ਵੱਧ ਮੌਤਾਂ ਯੂਪੀ 'ਚ, ਮੱਧ ਪ੍ਰਦੇਸ਼ 'ਚ ਹੋਈਆਂ ਨੇ, ਮੱਧ ਪ੍ਰਦੇਸ਼ 'ਚ 9 ਮੌਤਾਂ ਨੇ
ਜੀ
BLO ਦੀਆਂ, ਬੂਥ ਲੈਵਲ ਦੇ ਅਧਿਕਾਰੀਆਂ ਦੀਆਂ ਮਤਲਬ, ਤੇ ਉਹ ਤੋਂ ਬਾਅਦ UP ਆਉਂਦਾ, ਉੱਤਰ ਪ੍ਰਦੇਸ਼ 4 ਮੌਤਾਂ ਨੇ, ਇਸੇ ਤਰ੍ਹਾਂ ਗੁਜਰਾਤ 'ਚ ਵੀ 4 ਮੌਤਾਂ ਨੇ, ਹੈ ਨਾ, ਤੇ ਪੱਛਮੀ ਬੰਗਾਲ 'ਚ ਵੀ BLO ਦੀਆਂ 3 ਮੌਤਾਂ ਦੀ ਖਬਰ ਹੈ, ਤੇ ਰਾਜਸਥਾਨ 'ਚ ਵੀ 3 ਦੀ ਹੈ, ਤਾਮਿਲਨਾਡੂ ਤੇ ਕੇਰਲਾ 'ਚ 1-1 ਹੈ। ਇੰਝ 7 ਸੂਬਿਆਂ 'ਚ 22 ਦਿਨਾਂ 'ਚ 25 BLO ਅਫਸਰਾਂ ਦਾ ਮਰ ਜਾਣਾ
ਜੀ,
ਉਹਨਾਂ ਦੀ ਮੌਤ ਹੋਣਾ, ਤੇ ਵੈਸੇ ਤਾਂ ਗਿਣਤੀ ਬਹੁਤ ਹੈ ਜੇ ਆਪਾਂ ਉਵੇਂ ਦੇਖੀਏ, ਮਤਲਬ ਦੇਸ਼ ਦੇ 12 ਸੂਬਿਆਂ 'ਚ 51 ਕਰੋੜ ਤੋਂ ਜ਼ਿਆਦਾ ਵੋਟਰਾਂ ਦੇ ਘਰ ਦਸਤਕ ਦੇਣ ਦੇ ਲਈ 5,32,000 ਬੂਥ ਲੈਵਲ ਦੇ ਅਧਿਕਾਰੀ ਤੈਨਾਤ ਕੀਤੇ ਨੇ ਇਹਨਾਂ ਨੇ, ਜਿਹਨਾਂ 'ਚ ਕੋਈ ਅਧਿਆਪਕ ਹੈ, ਕੋਈ ਕਿਸੇ ਵਿਭਾਗ ਦਾ, ਹੈ ਨਾ। ਸੋ ਉਹਨਾਂ ਦੇ ਵਿੱਚੋਂ ਪਰ 22 ਦਿਨਾਂ 'ਚ ਜੇ 25 ਮਰਦੇ ਨੇ ਤਾਂ ਕੋਈ ਤਾਂ ਮਸਲਾ ਹੈ।
ਜੀ ਜੀ
ਪਰ ਚੋਣ ਕਮਿਸ਼ਨ ਕੀ ਕਹਿ ਰਿਹਾ? ਚੋਣ ਕਮਿਸ਼ਨ ਕਹਿ ਰਿਹਾ ਜੀ ਮੌਤਾਂ ਤਾਂ ਹੈਗੀਆਂ ਜੀ, ਪਰ ਕੰਮ ਦੇ ਦਬਾਅ ਕਰਕੇ ਜਾਂ SIR ਦਾ ਆਧਾਰ ਨਹੀਂ ਹੈਗਾ। ਪਰ ਫਿਰ ਚੀਫ ਲੈਵਲ ਦੇ ਅਧਿਕਾਰੀਆਂ ਦੀਆਂ ਮੌਤਾਂ ਕਿਉਂ ਸਵਾਲ ਹੈਗਾ ਜੀ ਬੇਟਾ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ।
ਬਸ ਧੰਨਵਾਦ, ਸਤਿ ਸ਼੍ਰੀ
ਥੈਂਕ ਯੂ।
ਅਕਾਲ।